ਲੋਟ ਕੋਟ ਕਰ ਲੀਨ ਬਹੀਰ
ਏਦਾਂ ਜਿਹੜਾ ਇਹਨਾਂ ਦਾ ਵੱਡਾ ਸਾਰਾ ਵਹੀਰ ਜਾ ਰਿਹਾ ਸੀ ਨਾ ਜਿਹਦੇ ਵਿੱਚ ਇਹ ਅਸਬਾਬ ਲੁੱਟ ਕੇ ਲਿਜਾ ਰਹੇ ਸੀ ਵਹੀਰ ਉਹ ਵਹੀਰ ਸਿੰਘਾਂ ਨੇ ਲੁੱਟ ਕੁੱਟ ਲਿਆ
ਰੌਲਾ ਪਰਿਓ ਚਲੇ ਪੈ ਪੀਰ
ਇਹ ਹੁਣ ਰੌਲਾ ਪੈ ਗਿਆ ਬਹੁਤ ਜ਼ਿਆਦਾ ਸ਼ੋਰ ਮੱਚ ਗਿਆ ਭੈ ਭੀਤ ਹੋ ਕੇ ਟੁਰੇ ਜਾਂਦੇ ਨੇ ਕਹਿੰਦੇ ਛੇਤੀ ਦੌੜ ਕੇ ਜਾਨਾ ਬਚਾ ਲੋ
ਕਿਸਮਤ ਪਏ ਨਾ ਜਾਣੇ ਜਾਏ
ਕਹਿੰਦੇ ਜੇ ਰਾਤ ਪੈ ਗਈ ਮੁੜ ਕੇ ਨੀ ਫਿਰ ਆਪਾਂ ਨੂੰ ਪਤਾ ਲੱਗਣਾ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਨਿਕਲ ਚੱਲੋ
ਕਿਤੇ ਮਿਲੇ ਵੀਰ ਸਮਝਾਏ
ਪਤਾ ਨੀ ਇਹ ਵੀਰ ਯੋਧੇ ਕਿਧਰੋਂ ਆ ਗਏ ਨੇ ਅਚਾਨਕ ਸਾਡੇ ਤੇ ਹਮਲਾ ਕਰਨ ਵਾਸਤੇ
ਆਪਕੇ ਪੰਥ ਪਧਾਰੇ
ਇਹ ਤਾਂ ਸਾਰੇ ਤੁਰ ਕਾਪੂ ਆਪਣੇ ਰਾਹ ਤੇ ਟੁਰ ਪਏ ਉਹਨਾਂ ਨੇ ਫਿਰ ਵਸਤੂਆਂ ਨੀ ਸੰਭਾਲੀਆਂ
ਮਿਲੇ ਤੁਰਕ ਸੋ ਸਿੰਘਨ ਮਾਰੇ
ਜਿਹੜਾ ਤੁਰਕ ਮਿਲਿਆ ਸਿੰਘਾਂ ਨੇ ਜੰਗ ਦੇ ਮੈਦਾਨ ਚ ਉਹਨੂੰ ਮਾਰ ਮੁਕਾਇਆ
ਮਹਾ ਤਰਾਸ ਬੀਤਿਓ ਮਗ ਜਾਤੇ
ਇਹਦਾ ਰਸਤੇ ਵਿਚ ਜਾਂਦਿਆਂ ਬੜਾ ਭਾਰੀ ਡਰ ਬਹੁਤ ਜ਼ਿਆਦਾ ਭਾਰੀ ਭੈ ਤੁਰਕਾਂ ਦੇ ਮਨ ਚ ਬਣਿਆ ਹੋਇਆ
ਔਚਕ ਪਰੇ ਬ੍ਰਿੰਦ ਰਿਪ ਘਾਤੇ
ਔਚਕ ਹੀ ਅਚਾਨਕ ਹੀ ਸਿੰਘਾਂ ਨੇ ਜੰਗ ਦੇ ਮੈਦਾਨ ਚ ਹਮਲਾ ਕਰਕੇ ਇਹਨਾਂ ਨੂੰ ਮਾਰਿਆ ਹੈ
ਨਹੀਂ ਸੰਭਾਲ ਪਰਸ ਪਰ ਹੋਏ
ਤੁਰਕਾਂ ਕੋਲੋਂ ਆਪਸ ਵਿਚ ਇਕ ਦੂਜੇ ਦੀ ਸੰਭਾਲ ਨਹੀਂ ਹੋ ਸਕੀ
ਦੇਖ ਦੇਖ ਭਾਜੇ ਸਭ ਕੋਈ
ਵੇਖ ਵੇਖ ਕੇ ਭੱਜਣ ਲੱਗੇ ਨੇ ਜਿਹੜਾ ਵੇਖਦਾ ਨੱਠਿਆ ਜਾਂਦਾ ਦੌੜਿਆ ਜਾਂਦਾ ਲੜਨ ਦਾ ਹੌਸਲਾ ਨਹੀਂ ਕਰਦਾ
ਲੱਖਾਂ ਲਸ਼ਕਰ ਵਿਚਲੇ ਉਹ ਭਾਜਿਆ
ਕਹਿੰਦੇ ਹੁਣ ਲੱਖਾਂ ਦੀ ਗਿਣਤੀ ਚ ਲਸ਼ਕਰ ਇਧਰ 500 ਸਿੰਘ ਹੋਵੇਗਾ ਕੋਈ ਬਹੁਤਾ ਨਹੀਂ ਕਹਿੰਦੇ ਇਹੋ ਜਿਹਾ ਲੜੇ ਸਿੰਘ ਇਹੋ ਜਿਹਾ ਹਮਲਾ ਕੀਤਾ ਵੀ ਲੱਖਾਂ ਦੇ ਲਸ਼ਕਰ ਦੇ ਪੈਰ ਵਿਚਲਾ ਕੇ ਰੱਖ ਦਿੱਤੇ ਔਰ ਭਾਜੜ ਪਾ ਦਿੱਤੀ ਉਹਨਾਂ ਨੇ ਦਿੱਲੀ ਨੂੰ ਮੂੰਹ ਕੀਤੇ ਹੋਏ ਦੌੜੇ ਜਾ ਰਹੇ ਨੇ
ਪਿੱਛੇ ਰਹੋ ਸੁਲਟਿਓ ਸਮਾਜਾ
ਜਿਹੜਾ ਸਮਾਜ ਪਿੱਛੇ ਰਹਿ ਗਿਆ ਉਹ ਸਿੰਘਾਂ ਨੇ ਲੁੱਟ ਲਿਆ ਜਿਹੜਾ ਸਬਾਬ ਗੱਡਿਆਂ ਤੇ ਇਹਨਾਂ ਨੇ ਲੱਦਿਆ ਸੀ ਸਮਾਨ ਗੱਡਿਆਂ ਤੇ ਲੱਦੀ ਲਿਜਾ ਰਹੇ ਸਨ ਆਪਣਾ ਵੀ ਸੀ ਆਨੰਦਪੁਰ ਸਾਹਿਬ ਚੋਂ ਵੀ ਲਿਆਏ ਸਨ ਆਪਣਾ ਵੀ ਬਹੁਤ ਖਜ਼ਾਨਾ ਸੀ ਇਹਨਾਂ ਦਾ ਉਹ ਸਾਰਾ ਸਿੰਘਾਂ ਨੇ ਲੁੱਟ ਲਿਆ
ਫਤਿਹ ਲੀਨ ਅਰ ਲੁੱਟ ਕਨੇਰੇ
ਇਦਾਂ ਸਿੰਘਾਂ ਨੇ ਫਤਿਹ ਪ੍ਰਾਪਤ ਕਰ ਲਈ ਔਰ ਜਿੰਨੀ ਲੁੱਟ ਸੀ ਨਾ ਉਹ ਸਾਰੀ ਲੁੱਟ ਇਹਨਾਂ ਦੇ ਕੋਲੋਂ ਖੋਹ ਲਈ ਵਾਪਸ ਲੈ ਲਈ
ਤਾਲੀਨ ਹਟੇ ਤਿਸ ਮੇਰੇ
ਖਾਲਸੇ ਨੇ ਆਪਣਾ ਬਦਲਾ ਲਿਆ ਔਰ ਬਦਲਾ ਲੈ ਕੇ ਆਨੰਦਪੁਰ ਸਾਹਿਬ ਨੂੰ ਵਾਪਸ ਆ ਗਏ ਜਿੱਤ ਪ੍ਰਾਪਤ ਕਰਕੇ
ਪੰਥ ਬਚਾਏ ਆਨੰਦਪੁਰ ਆਏ ਸ੍ਰੀ ਗੁਰੂ ਜੀ ਕੀ ਫਤਿਹ ਬੁਲਾਏ
ਆਪਣੇ ਆਪ ਨੂੰ ਬਚਾ ਕੇ ਸਿੰਘ ਸਾਰਾ ਸਬਾਬ ਲੁੱਟ ਕੇ ਨਾ ਤੁਰਕਾਂ ਦਾ ਵੀ ਸਮਾਨ ਲੈ ਆਏ ਖੋਹ ਕੇ ਕਿਸੇ ਦੇ ਘੋੜੇ ਹਥਿਆਰ ਉਹ ਵੀ ਖੋਹ ਲਿਆਏ ਆਨੰਦਪੁਰ ਸਾਹਿਬ ਦੀਆਂ ਵਸਤੂਆਂ ਤੇ ਲਿਆਏ ਮੋੜ ਕੇ ਉਹਨਾਂ ਦੀਆਂ ਵੀ ਨਾਲ ਲੈ ਆਏ ਤੇ ਕਹਿੰਦੇ ਸਾਰਾ ਕੁਝ ਲਿਆ ਕੇ ਆਨੰਦਪੁਰ ਸਾਹਿਬ ਆਏ ਤੇ ਆ ਕੇ ਬਾਜਾਂ ਵਾਲੇ ਪ੍ਰੀਤਮ ਨੂੰ ਫਤਿਹ ਬੁਲਾਈ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਨੂੰ ਆ ਕੇ ਗੱਜ ਕੇ ਫਤਿਹ ਬੁਲਾਈ ਸਿੰਘਾਂ ਨੇ
ਮੁਦਤ ਹੋਏ ਦਰਸ਼ਨ ਸਭ ਕਰਿਓ
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਸਭ ਨੇ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ
ਸ਼ਤਰੂ ਹਨਤ ਪਰਸਾਨੀ ਉਚਰਿਓ
ਔਰ ਸ਼ਤਰੂਆਂ ਨੂੰ ਮਾਰਨ ਦਾ ਸਾਰਾ ਪ੍ਰਸੰਗ ਕਿਵੇਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਮਾਰਿਆ ਉਹ ਸਾਰਾ ਪ੍ਰਸੰਗ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਸੁਣਾਇਆ ਹੈ
ਸ੍ਰੀ ਮੁਖ ਤੇ ਮੁਸਕਾਏ ਬਖਾਨਾ
ਮਹਾਰਾਜ ਜੀ ਮੁਸਕੁਰਾਏ ਤੇ ਮੁਸਕੁਰਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਸਿੰਘਨ ਕਾਜੋ ਹਥਨ ਤੁਰਕਾਨਾ
ਮਹਾਰਾਜ ਜੀ ਕਹਿੰਦੇ ਭਾਈ ਸਿੰਘਾਂ ਦਾ ਕੰਮ ਹੀ ਇਹ ਹੈ ਜੰਗ ਦੇ ਮੈਦਾਨ ਵਿਚ ਇਹਨਾਂ ਮਲੇਛਾਂ ਦਾ ਨਾਸ਼ ਕਰਨਾ ਮੈਂ ਖਾਲਸਾ ਸਾਜੇ ਹੀ ਮਲੇਛਾਂ ਦਾ ਨਾਸ਼ ਕਰਨ ਵਾਸਤੇ ਹੈ ਜਿਹੜੇ ਮਲੇਛ ਨੇ ਜ਼ਾਲਮ ਨੇ ਜ਼ੁਲਮ ਕਰਨ ਵਾਲੇ ਨੇ ਇਹਨਾਂ ਦਾ ਨਾਸ਼ ਕਰਨ ਵਾਸਤੇ ਮੈਂ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ
ਪੰਥ ਖਾਲਸਾ ਜਿਉਂ ਅਧਕੈ
ਮਹਾਰਾਜ ਜੀ ਕਹਿੰਦੇ ਜਿਵੇਂ ਜਿਵੇਂ ਸਹਿਜੇ ਸਹਿਜੇ ਸਾਡਾ ਖਾਲਸਾ ਪੰਥ ਵਧੇਗਾ ਪੰਥ ਤਾਂ ਵਧਣਾ ਹੀ ਹੈ ਨਾ ਰਤਨ ਸਿੰਘ ਭੰਗੂ ਨੇ ਲਿਖਿਆ ਪੰਥ ਹੈ ਜੋ ਸੁੰਮੇ ਵਾਲੀ ਨਦੀ ਕਹਿੰਦੇ ਪੰਥ ਇਸ ਤਰ੍ਹਾਂ ਹੈ ਜਿਵੇਂ ਸੋਮੇ ਵਾਲੀ ਨਦੀ ਹੁੰਦੀ ਇੱਕ ਨਦੀਆਂ ਹੁੰਦੀਆਂ ਨੇ ਜਿਹੜੀਆਂ ਨਦੀਆਂ ਬਰਸਾਤ ਆਉਂਦੀ ਹੈ ਉਦੋਂ ਹੀ ਭਰ ਕੇ ਵਗਦੀਆਂ ਨੇ ਇੱਕ ਸੁੰਮੇ ਵਾਲੀ ਨਦੀ ਹੁੰਦੀ ਆ ਉਹਦੇ ਵਿੱਚੋਂ ਜਿੰਨਾ ਪਾਣੀ ਅੱਗੇ ਜਾਂਦਾ ਉਹਨਾਂ ਪਿੱਛੋਂ ਫੇਰ ਭਰ ਕੇ ਆ ਜਾਂਦਾ ਉਹ ਸੋਮਿਆਂ ਚੋਂ ਫੁੱਟ ਕੇ ਆਉਂਦਾ ਕਹਿੰਦੇ ਖਾਲਸਾ ਪੰਥ ਸੁੰਮੇ ਵਾਲੀ ਨਦੀ ਹੈ ਇਹ ਵਧਦੀ ਜਾਣੀ ਹੈ ਇਹ ਵਧਦਾ ਹੀ ਜਾਣਾ ਪੰਥ ਤੇ ਜਿਵੇਂ ਜਿਵੇਂ ਇਹ ਪੰਥ ਵਧਦਾ ਚਲਾ ਜਾਏਗਾ
ਤਿਉਂ ਤਿਉਂ ਤੁਰਕ ਨਾਸ਼ ਕੋ ਪੈ
ਤਿਵੇਂ ਤਿਵੇਂ ਨਾ ਤੁਰਕਾਂ ਦਾ ਨਾਸ਼ ਹੁੰਦਾ ਚਲਾ ਜਾਏਗਾ ਜਿਵੇਂ ਜਿਵੇਂ ਪੰਥ ਵਧੇਗਾ ਤਿਵੇਂ ਤਿਵੇਂ ਤੁਰਕਾਂ ਦਾ ਨਾਸ਼ ਹੋਵੇਗਾ ਜਿਵੇਂ ਜਿਵੇਂ ਸੂਰਜ ਚੜਦਾ ਜਾਂਦਾ ਨਾ ਹਨੇਰਾ ਦੂਰ ਹੁੰਦਾ ਚੱਲਿਆ ਜਾਂਦਾ ਏਦਾਂ ਤਿਵੇਂ ਤਿਵੇਂ ਪੰਥ ਵਧੇਗਾ ਔਰ ਜਿਵੇਂ ਜਿਵੇਂ ਪੰਥ ਵਧੇਗਾ ਇਹਨਾਂ ਤੁਰਕਾਂ ਮਲੇਛਾਂ ਦਾ ਨਾਸ ਹੁੰਦਾ ਚਲਾ ਜਾਏਗਾ
ਮਹਿਰ ਕੋ ਬਦਲਾ ਐਸੇ
ਔਰ ਮੇਰਾ ਖਾਲਸਾ ਇਸੇ ਤਰ੍ਹਾਂ ਬਦਲਾ ਲਵੇਗਾ ਇਹਨਾਂ ਤੁਰਕਾਂ ਮਲੇਛਾਂ ਦੇ ਕੋਲੋਂ
ਰਹਿ ਨਗਾਰ ਬੰਦ ਨੈ ਜੈਸੇ
ਬਦਲਾ ਲੈਣਾ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਕੰਮ ਹੁੰਦਾ ਇਹੀ ਸਿਖਾਉਣਾ ਸੀ ਸਤਿਗੁਰਾਂ ਨੇ ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦੇ ਸਾਹਮਣੇ ਕੋਈ ਨਗਾਰ ਬੰਦ ਨਹੀਂ ਰਹੇਗਾ ਕੋਈ ਨਗਾਰਾ ਬੰਨ ਕੇ ਮੇਰੇ ਖਾਲਸੇ ਦੇ ਸਾਹਮਣੇ ਆ ਕੇ ਖਲੋਣ ਦੀ ਤਾਕਤ ਨਹੀਂ ਕਰੇਗਾ
ਹੋਏ ਪ੍ਰਸੰਨ ਸਿੰਘਨ ਬਰਦੀਨੋ
ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਰੀਝ ਕੇ ਗੁਰੂ ਕਾ ਖਾਲਸੇ ਨੂੰ ਮਹਾਰਾਜ ਜੀ ਨੇ ਵਰਦਾਨ ਦਿੱਤੇ ਹਨ
ਰਾਜ ਤੇਜ ਹੋਏ ਪ੍ਰਾਪਤ ਪੀਨੋ
ਮਹਾਰਾਜ ਜੀ ਕਹਿੰਦੇ ਮੇਰੇ ਪੰਥ ਨੂੰ ਰਾਜ ਤੇਜ ਦੀ ਪ੍ਰਾਪਤੀ ਹੋਵੇਗੀ ਮੇਰਾ ਪੰਥ ਰਾਜ ਤੇਜ ਦਾ ਪ੍ਰਾਪਤੀ ਹੋਵੇਗਾ ਪ੍ਰਾਪਤੀ ਵਾਲਾ ਹੋਵੇਗਾ
ਇਨ ਇਤ ਪ੍ਰਸੰਗ ਗੁਰ ਟਿਗ ਇਮ ਪਯੋ
ਇਸਨ ਗੁਰੂ ਖਾਲਸਾ ਜੀ ਸਤਿਗੁਰਾਂ ਦੇ ਕੋਲ ਇਹ ਪ੍ਰਸੰਗ ਵਰਤਿਆ ਹੈ
ਕਿਤਕ ਲੁਟਾਏ ਲੂਟ ਪੁੰਨ ਲਿਓ
ਹੁਣ ਇੱਧਰ ਜਿਹੜੇ ਤੁਰਕ ਸਨ ਉਹਨਾਂ ਨੇ ਜਿੰਨਾ ਵੀ ਸਮਾਨ ਜਿਹੜਾ ਲੁੱਟ ਕੇ ਲਿਆਏ ਸੀ ਉਹ ਤਾਂ ਲੁਟਾਇਆ ਹੀ ਜਿਹੜਾ ਆਪਣਾ ਸੀ ਉਹ ਵੀ ਲੁਟਾ ਲਿਆ ਸਿੰਘਾਂ ਦੇ ਹੱਥੀ ਉਹ ਵੀ ਆਪਣਾ ਗਵਾ ਬੈਠੇ
ਉਤਗਤ ਤੁਰਕਾਂ ਨੇ ਕੀ ਸੁਣੀਐ
ਉਧਰ ਤੁਰਕਾਨੇ ਦੀ ਖਬਰ ਸੁਣੋ ਇਧਰ ਸਿੰਘ ਤਾਂ ਆਪਣਾ ਸੁਭਾਵ ਲੈ ਆਏ ਨਾਲ ਤੁਰਕਾਂ ਦਾ ਵੀ ਲੁੱਟ ਲਿਆ ਏ ਹੁਣ ਤੁਰਕਾਂ ਦੇ ਉੱਤੇ ਕੀ ਬੀਤੀ ਹੈ ਉਹ ਹੁਣ ਤੁਸੀਂ ਸਰਵਣ ਕਰੋ
ਭਾਜੇ ਹੋਏ ਬਿਹਾਲ ਪਟਹਨੀਐ
ਤੁਰਕ ਭੱਜੇ ਹੋਏ ਜਾਂਦੇ ਨੇ ਬਿਹਾਲ ਹੋਏ ਕਈ ਜ਼ਖਮੀ ਹੋ ਗਏ ਕਈ ਮਾਰੇ ਗਏ ਜੰਗ ਦੇ ਵਿੱਚ
ਸ਼ਾਹ ਨੁਰੰਗੇ ਨਿਕਟ ਪੁਕਾਰੇ
ਦੌੜ ਕੇ ਸਿੱਧੇ ਨੁਰੰਗੇ ਦੇ ਕੋਲ ਪਹੁੰਚੇ ਨੁਰੰਗਾ ਭਾਈ ਸੰਤੋਖ ਸਿੰਘ ਜੀ ਕਈ ਥਾਵਾਂ ਤੇ ਨੁਰੰਗਾ ਸ਼ਬਦ ਦੀ ਵਰਤਦੇ ਨੁਰੰਗਾ ਔਰੰਗਜ਼ੇਬ ਨੂੰ ਕਹਿੰਦੇ ਨੇ ਨੁਰੰਗੇ ਦੇ ਕੋਲ ਭੱਜੇ ਗਏ ਜਿਹੜਾ ਇੱਕ ਰੰਗ ਵਾਲਾ ਨਾ ਹੋਵੇ ਤੇ ਇੱਕ ਜਿਹਦਾ ਸੁਭਾਅ ਇੱਕੋ ਜਿਹਾ ਨਾ ਹੋਵੇ ਕਰੂਰ ਜੀ ਬਿਰਤੀ ਵਾਲਾ ਨੂੰ ਨੁਰੰਗਾ ਕਹਿ ਦਿੰਦੇ ਨੇ ਐਸੇ ਨੁਰੰਗੇ ਦੇ ਕੋਲ ਫਿਰ ਗਏ ਭੱਜੇ ਹੋਏ
ਗੁਰ ਕੇ ਦਲ ਸਿੰਘਨ ਹਮ ਮਾਰੇ
ਜਾ ਕੇ ਨੁਰੰਗੇ ਕੋਲ ਰੋਏ ਦੁਹੱਥੜੇ ਮਾਰ ਮਾਰ ਕੇ ਕਹਿਣ ਲੱਗੇ ਗੁਰੂ ਦੇ ਦਲ ਨੇ ਗੁਰੂ ਦੇ ਸਿੰਘਾਂ ਨੇ ਸਾਨੂੰ ਬਹੁਤ ਮਾਰਿਆ ਬਹੁਤ ਜ਼ਿਆਦਾ ਭਾਰੀ ਮਾਰਿਆ ਜਿਵੇਂ ਕੋਈ ਛੋਟਾ ਜਿਹਾ ਬੱਚਾ ਜਵਾਕ ਨੀ ਕਿਸੇ ਨੂੰ ਕੋਈ ਮਾਰ ਦਿੰਦਾ ਤੇ ਮਾਂ ਕੋਲ ਆ ਕੇ ਕਹਿੰਦਾ ਮੈਨੂੰ ਬੜਾ ਮਾਰਿਆ ਫਲਾਣੇ ਨੇ ਏਦਾਂ ਜਾ ਕੇ ਰੋ ਰੋ ਕੇ ਨੁਰੰਗੇ ਕੋਲ ਜਿਹੜੀ ਇਹਨਾਂ ਦੀ ਮਾਂ ਹੈ ਉਹਦੇ ਕੋਲ ਰੋ ਰੋ ਕੇ ਕਹਿੰਦੇ ਜੀ ਸਾਨੂੰ ਸਿੰਘਾਂ ਨੇ ਬੜਾ ਮਾਰਿਆ ਸਾਡਾ ਉਹਨਾਂ ਨੇ ਬੜਾ ਨੁਕਸਾਨ ਕੀਤਾ
ਜੋ ਉਮਰਾ ਗਇਓ ਬਨ ਬੀਰ ਦੇਖਤ ਗੁਰ ਕੋ ਪਯੋ ਫਕੀਰ
ਕਹਿਣ ਲੱਗੇ ਜਿਹੜਾ ਤੂੰ ਸਾਡਾ ਜਰਨੈਲ ਬਣਾ ਕੇ ਭੇਜਿਆ ਸੀ ਸੈਦ ਖਾਂ ਉਹਨੂੰ ਤਾਂ ਪਤਾ ਨੀ ਜਾ ਕੇ ਕੀ ਹੋਇਆ ਉਹ ਜੰਗ ਦੇ ਮੈਦਾਨ ਚ ਗਿਆ ਗੁਰੂ ਨਾਲ ਲੜਨ ਵਾਸਤੇ ਪਤਾ ਨੀ ਵੇਖਦਿਆਂ ਉਹਨੂੰ ਕੀ ਹੋਇਆ ਗੁਰੂ ਦੇ ਦਰਸ਼ਨ ਕਰਦਿਆਂ ਹੀ ਮੱਥਾ ਟੇਕ ਕੇ ਗੁਰੂ ਨੂੰ ਨਮਸਕਾਰ ਕਰਕੇ ਉੱਥੇ ਹਥਿਆਰ ਛੱਡ ਕੇ ਕਹਿੰਦਾ ਮੈਂ ਤਾਂ ਜੰਗਲ ਨੂੰ ਚੱਲਿਆ ਤੁਸੀਂ ਲੜਨਾ ਲੜੋ ਨਹੀਂ ਲੜਨਾ ਨਾ ਲੜੋ ਮੇਰਾ ਹੁਣ ਇਸ ਲੜਾਈ ਨਾਲ ਜੰਗ ਨਾਲ ਕੋਈ ਵਾਹ ਵਾਸਤਾ ਨਹੀਂ ਉਹ ਤਾਂ ਜੰਗ ਦਾ ਮੈਦਾਨ ਛੱਡ ਕੇ ਹੀ ਜੰਗਲ ਨੂੰ ਸੰਨਿਆਸੀ ਬਣ ਕੇ ਫਕੀਰ ਬਣ ਕੇ ਟੁਰ ਗਿਆ
ਜਾਣੇ ਗਏ ਨਾ ਕਿਤਕੋ ਗਏ
ਉਹਦਾ ਨੀ ਪਤਾ ਲੱਗਾ ਮਹਾਰਾਜ ਬਾਦਸ਼ਾਹ ਔਰੰਗਜ਼ੇਬ ਵੀ ਉਹ ਕਿੱਧਰ ਚਲਾ ਗਿਆ ਕਿਹੜੇ ਪਾਸੇ ਟੁਰ ਗਿਆ ਉਹ ਨੀ ਮੁੜ ਕੇ ਨਜ਼ਰ ਆਇਆ
ਸਭ ਲਸ਼ਕਰ ਮੈਂ ਅਚਰਜ ਪਏ
ਸਾਰੇ ਲਸ਼ਕਰ ਦੇ ਵਿੱਚ ਇੱਕਦਮ ਅਸਚਰਜਤਾ ਹੋ ਗਈ ਸਾਰਾ ਲਸ਼ਕਰ ਹੈਰਾਨ ਹੋ ਗਿਆ ਆਹ ਕੁਝ ਵੇਖ ਕੇ ਤੱਕ ਕੇ
ਵੱਡੋ ਬਹਾਦਰ ਜੋ ਰਮਜ਼ਾਨ ਮਾਰ ਦੀਨ ਤਜ ਕਹਿ ਇੱਕ ਮਾਂ
ਫਿਰ ਜਦੋਂ ਉਹਦੇ ਜਾਣ ਤੋਂ ਬਾਅਦ ਸਾਡਾ ਦੂਸਰਾ ਜਰਨੈਲ ਅੱਗੇ ਵੱਧ ਕੇ ਆਇਆ ਜਿਹੜਾ ਬੜਾ ਵੱਡਾ ਬਹਾਦਰ ਸੀ ਰਮਜ਼ਾਨ ਉਹ ਆਇਆ ਲੜਨ ਵਾਸਤੇ ਉਹਨੇ ਹੌਸਲਾ ਕੀਤਾ ਪਰ ਗੁਰੂ ਗੋਬਿੰਦ ਸਿੰਘ ਏਡੇ ਬਹਾਦਰ ਨੇ ਹੇ ਬਾਦਸ਼ਾਹ ਉਹਨਾਂ ਨੇ ਇੱਕੋ ਤੀਰ ਚਲਾ ਕੇ ਰਮਜ਼ਾਨ ਦੇ ਪ੍ਰਾਣ ਕੱਢ ਲਏ ਇੱਕੋ ਤੀਰ ਮਾਰ ਕੇ ਰਮਜ਼ਾਨ ਨੂੰ ਮਾਰ ਕੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ
ਅਲਪ ਚਮੋ ਕੁਛ ਗੁਰ ਕੇ ਸੰਗ
ਗੁਰੂ ਕੋਲ ਕੋਈ ਬਹੁਤੀ ਫੌਜ ਵੀ ਨਹੀਂ ਸੀ ਗਿਣਤੀ ਦੇ ਕੁਝ ਕਸੂਰਮੇ ਸਨ ਆਟੇ ਦੇ ਵਿੱਚ ਲੂਣ ਦੇ ਸਮਾਨ
ਤੇ ਹਜ਼ਾਰੋਂ ਕਰ ਕਰ ਜੰਗ
ਪਰ ਉਹਨਾਂ ਨੇ ਸਾਡੇ ਨਾਲ ਇਹੋ ਜਿਹੀ ਲੜਾਈ ਕੀਤੀ ਕਿ ਲੜ ਕੇ ਸਾਡੇ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਮਾਰ ਦਿੱਤੇ ਨੇ
ਆਪ ਚ ਲੋਟ ਲੀਨ ਧਨ ਸਾਰਾ ਮਗ ਮੈਂ ਲਸ਼ਕਰ ਮਿਲ ਕਰ ਮਾਰਾ
ਇੱਕ ਵਾਰ ਤਾਂ ਅਸੀਂ ਆਨੰਦਪੁਰ ਸਾਹਿਬ ਲੁੱਟ ਲਿਆ ਏ ਪਰ ਜਦੋਂ ਅਸੀਂ ਮੁੜੇ ਆਉਂਦੇ ਸੀ ਮੁੜ ਕੇ ਫੇਰ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਇਹੋ ਜਿਹਾ ਹਮਲਾ ਕੀਤਾ ਵੀ ਆਪਣਾ ਤਾਂ ਲੈ ਹੀ ਗਏ ਸਾਡਾ ਸਾਰਾ ਡੇਰਾ ਲੁੱਟ ਕੇ ਲੈ ਗਏ ਸਾਡਾ ਵੀ ਜਿੰਨਾ ਅਸਬਾਬ ਸਮਾਨ ਸੀ ਉਹ ਸਾਰਾ ਕੁਝ ਲੁੱਟ ਕੇ ਲੈ ਗਏ ਹਨ
ਅਗ ਮੈਂ ਲਸ਼ਕਰ ਮਿਲ ਕਰ ਮਾਰਾ
ਔਰ ਉਹਨਾਂ ਨੇ ਮਿਲ ਕੇ ਇਕੱਠਿਆਂ ਹੋ ਕੇ ਪਤਾ ਨੀ ਕਿਧਰੋਂ ਕਿਧਰੋਂ ਨਿਕਲ ਕੇ ਆਏ ਸਾਡਾ ਲਸ਼ਕਰ ਜਿਹੜਾ ਰਸਤੇ ਚ ਵਾਪਸ ਤੁਰਿਆ ਆਉਂਦਾ ਸੀ ਸਾਡੇ ਲਸ਼ਕਰ ਦੇ ਬਹੁਤ ਸਾਰੇ ਸੂਰਮੇ ਉਹਨਾਂ ਨੇ ਜੰਗ ਦੇ ਮੈਦਾਨ ਵਿਚ ਮਾਰ ਮੁਕਾਏ ਹਨ
ਸੰਤ ਨਰੰਗਾ ਬਹੁ ਪਛਤਾਇਓ
ਇਹ ਸੁਣ ਕੇ ਨੁਰੰਗਾ ਬੜਾ ਪਛਤਾਵਾ ਕਰਨ ਲੱਗਾ ਬੜਾ ਸਿਰ ਧੁਨਿਆ ਨੁਰੰਗੇ ਨੇ
ਪਾਤਸ਼ਾਹ ਤ ਮੈਂ ਰੋਰ ਮਚਾਇਓ
ਕਹਿਣ ਲੱਗਾ ਵੀ ਇਹ ਤਾਂ ਗੁਰੂ ਜੀ ਨੇ ਮੇਰੀ ਪਾਤਸ਼ਾਹਤ ਵਿਚ ਵੀ ਰੌਲਾ ਮਚਾ ਦਿੱਤਾ ਇਹ ਤਾਂ ਹੁਣ ਮੇਰੀ ਪਾਤਸ਼ਾਹੀ ਨੂੰ ਵੀ ਖਤਰਾ ਬਣ ਗਏ ਹਨ
ਕਰਾਮਾਤ ਕੋ ਸੁਣ ਸੁਣ ਜਰੇ
ਮੈਂ ਉਹਨਾਂ ਦੀਆਂ ਕਰਾਮਾਤਾਂ ਵੀ ਸੁਣੀਆਂ ਨੇ ਕਰਾਮਾਤਾਂ ਸੁਣ ਸੁਣ ਕੇ ਮੈਂ ਜਰ ਰਿਹਾ ਹਾਂ
ਗੁਰ ਵਡਿਆਈ ਕੋ ਲੈ ਜਰੇ
ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਜਰੀ ਨੀ ਜਾਂਦੀ ਨੁਰੰਗਾ ਬੜਾ ਕੱਟੜ ਤੇ ਮੁਤਸਬੀ ਮੁਸਲਮਾਨ ਸੀ ਕਿਸੇ ਦੀ ਵਡਿਆਈ ਕਿਸੇ ਦੂਸਰੇ ਧਰਮ ਦੇ ਲੋਕਾਂ ਦੀ ਵਡਿਆਈ ਸੁਣ ਕੇ ਖੁਸ਼ ਨਹੀਂ ਸੀ ਹੁੰਦਾ ਸੜਦਾ ਸੀ ਤੇ ਕਲਗੀਧਰ ਦੀ ਵਡਿਆਈ ਇਹਨੂੰ ਕਿੱਥੇ ਚੰਗੀ ਲੱਗਣੀ ਸੀ ਮਨਮੁੱਖਾਂ ਨੂੰ ਓਦਾਂ ਹੀ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ ਤੋ ਸਤਿਗੁਰਾਂ ਦੀ ਵਡਿਆਈ ਸੁਣ ਸੁਣ ਕੇ ਸੜਦਾ ਸੀ ਨੁਰੰਗਾ ਬਹੁਤ ਜ਼ਿਆਦਾ ਜਲਦਾ ਬਲਦਾ ਸੀ
ਸਿਰ ਕੋ ਧੁਨ ਧੁਨ ਮਨ ਦੁੱਖ ਪਾਵੇ
ਸਿਰ ਨੂੰ ਧੁਨਦਾ ਤੇ ਮਨ ਚ ਬੜਾ ਦੁਖੀ ਹੁੰਦਾ ਨੁਰੰਗਾ
ਕਹਾਂ ਕਰੇ ਕੁਛ ਬਸ ਨਾ ਬਸਾਵੇ
ਕਹਿੰਦਾ ਹੁਣ ਮੈਂ ਕੀ ਕਰਾਂ ਮੇਰਾ ਕੋਈ ਵਸ ਨਹੀਂ ਪਿਆ ਚੱਲਦਾ
ਇਨਕੇ ਪਿਤਾ ਸੰਗ ਮੈਂ ਅੜਿਓ
ਕਹਿਣ ਲੱਗਾ ਵੀ ਇਹਨਾਂ ਦੇ ਪਿਤਾ ਨਾਲ ਮੈਲ ਅੜਿਆ ਇਹਨਾਂ ਦੇ ਪਿਤਾ ਆਏ ਸਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਉਹਨਾਂ ਨਾਲ ਮੈਂ ਅੜਿਆ ਸੀ
ਦਿੱਲੀਪੁਰ ਤੇ ਬਾਹਰ ਕਰਿਓ
ਜਦੋਂ ਮੈਂ ਉਹਨਾਂ ਨੂੰ ਸ਼ਹੀਦ ਕੀਤਾ ਉਦੋਂ ਦਾ ਮੁੜ ਕੇ ਮੈਂ ਦਿੱਲੀ ਚ ਰਾਤ ਨਹੀਂ ਸੁੱਤਾ ਉਹਨਾਂ ਨੇ ਮੈਨੂੰ ਦਿੱਲੀਓਂ ਕੱਢ ਦਿੱਤਾ ਜਦੋਂ ਉਹਨਾਂ ਨਾਲ ਅੜਿਆ ਤੇ ਦਿੱਲੀਓਂ ਕੱਢ ਦਿੱਤਾ ਹੁਣ ਇਹਨਾਂ ਨਾਲ ਅੜਾਂਗਾ ਇਹ ਪਤਾ ਨੀ ਕਿੱਥੇ ਪਹੁੰਚਾਣਗੇ ਹੁਣ ਮੈਨੂੰ ਕਿੱਥੇ ਭੇਜਣਗੇ ਡਰਦਾ ਵੀ ਹੈ ਨੁਰੰਗਾ ਕਿਉਂਕਿ ਖਾਲਸਾ ਜੀ ਇਤਿਹਾਸ ਦਾ ਇਹ ਬਚਨ ਪਿੱਛੇ ਆਪ ਜੀ ਨੇ ਸੁਣਿਆ ਜਿਸ ਦਿਨ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਉਸੇ ਰਾਤ ਨੂੰ ਡਰ ਗਿਆ ਤੇ ਡਰ ਗਿਆ ਤੇ ਇਹਨੂੰ ਕਹਿ ਦਿੱਤਾ ਸ਼ਹੀਦਾਂ ਨੇ ਕਿ ਭਾਈ ਹੁਣ ਮੁੜ ਕੇ ਤੂੰ ਇੱਥੇ ਨਹੀਂ ਸੌਣਾ ਜੇ ਸੁੱਤਾ ਤੇ ਤੇਰੇ ਪ੍ਰਾਣ ਕੱਢ ਲਵਾਂਗੇ ਮੁੜ ਕੇ ਦਿੱਲੀ ਆਉਂਦਾ ਵੀ ਰਿਹਾ ਬਾਅਦ ਵਿੱਚ ਦੱਖਣ ਦਿਸ਼ਾ ਨੂੰ ਚਲਾ ਗਿਆ ਆਉਂਦਾ ਵੀ ਰਿਹਾ ਪਰ ਦਿੱਲੀ ਸ਼ਹਿਰ ਦੇ ਵਿੱਚ ਨਹੀਂ ਕਦੇ ਨੇ ਰਾਤ ਕੱਟੀ ਬਾਹਰ ਹੀ ਡੇਰਾ ਲਵਾਉਂਦਾ ਸੀ ਆਪਣੇ ਮਹਿਲ ਚ ਨਹੀਂ ਸੀ ਆਉਂਦਾ ਸੋਚਦਾ ਕਹਿੰਦਾ ਉਸ ਦਿਨ ਤੋਂ ਬਾਅਦ ਮੇਰਾ ਦਿੱਲੀ ਛੁੱਟ ਗਿਆ ਮੈਂ ਦਿੱਲੀ ਵਿੱਚ ਰਾਤ ਨਹੀਂ ਕੱਟ ਸਕਿਆ ਮੁੜ ਕੇ
ਇਨਕੇ ਪਿਤਾ ਸੰਗ ਸੋ ਅੜਿਓ ਰਹਿ ਬਿਨਾ ਇਨਕਿਉ ਅਬ ਇਹ ਸਭ ਵਿਦ ਜੋਰ ਜਨਾਵੈ ਗਹਿ ਬਿਨਾ ਇਨ ਕਿਉਂ ਮਨ ਆਵੇ
ਇਹਨਾਂ ਦੇ ਪਿਤਾ ਨਾਲ ਮੈਂ ਅੜਿਆ ਸੀ ਉਹਨਾਂ ਨੇ ਮੈਨੂੰ ਦਿੱਲੀਪੁਰ ਵਿੱਚੋਂ ਬਾਹਰ ਕੱਢ ਦਿੱਤਾ ਹੁਣ ਇਹ ਸਭ ਪ੍ਰਕਾਰ ਨਾਲ ਆਪਣਾ ਜੋਰ ਜਣਾ ਰਹੇ ਨੇ ਹੁਣ ਜਦੋਂ ਤੱਕ ਮੈਂ ਇਹਨਾਂ ਨੂੰ ਪਕੜਦਾ ਨਹੀਂ ਗਹੇ ਬਿਨਾਂ ਕਿਉਂ ਬਨ ਆਵੇ ਹੁਣ ਇਹਨਾਂ ਨੂੰ ਪਕੜੇ ਬਿਨਾਂ ਕਿਵੇਂ ਮੇਰੀ ਇੱਜ਼ਤ ਰਹਿ ਸਕਦੀ ਹੈ ਕਿਵੇਂ ਮੇਰੀ ਆਬਰੂ ਰਹਿ ਸਕਦੀ ਮੈਂ ਏਡਾ ਵੱਡਾ ਬਾਦਸ਼ਾਹ ਹੋਵਾਂ ਤੇ ਮੇਰੀ ਫੌਜ ਨੂੰ ਹਰਾ ਕੇ ਮੋੜ ਦੇਣ ਲੁੱਟ ਕੇ ਮੋੜ ਦੇਣੇ ਤਾਂ ਮੇਰੇ ਵਾਸਤੇ ਬੜੀ ਵੱਡੀ ਬੇਇੱਜ਼ਤੀ ਦੀ ਗੱਲ ਹੈ ਨਾ ਇਹ ਤਾਂ ਮੇਰੇ ਵਾਸਤੇ ਬੜੀ ਵੱਡੀ ਨਰਾਦਰੀ ਦੀ ਗੱਲ ਹੈ ਹੁਣ ਜਦੋਂ ਤੱਕ ਮੈਂ ਇਹਨਾਂ ਨੂੰ ਪਕੜਦਾ ਨਹੀਂ ਉਦੋਂ ਤੱਕ ਮੇਰਾ ਇਹ ਕੰਮ ਭਲਾ ਕਿਵੇਂ ਸਿੱਧ ਹੋ ਸਕਦਾ ਹੈ
ਇਤਿਹਾਸਕ ਵਿਚਾਰ ਬਹੁ ਬਾਤੇ
ਇਹ ਤਾਂ ਬਹੁਤ ਸਾਰੀਆਂ ਵਿਚਾਰਾਂ ਨੁਰੰਗਾ ਆਪਣੇ ਮਨ ਵਿੱਚ ਕਰਦਾ ਹੈ
ਨੀਠ ਨੀਠ ਕਰ ਬਿਤਈ ਰਾਤੇ
ਨੀਠ ਨੀਠ ਕਰਕੇ ਭਾਵ ਇਹਨੇ ਇਸੇ ਸੋਚਾਂ ਦੇ ਵਿੱਚ ਰਾਤ ਬਤੀਤ ਕੀਤੀ ਹੈ
ਪ੍ਰਾਤ ਸਮੇਂ ਨਿਜ ਸਭਾ ਲਗਾਏ
ਅਗਲਾ ਦਿਨ ਚੜਿਆ ਤੇ ਸਵੇਰੇ ਇਹਨੇ ਆਪਣੀ ਦੀਵਾਨ ਆਪਣੀ ਸਭਾ ਲਗਾਈ
ਮੰਤਰੀ ਸਿਆਣੇ ਲੀਨ ਬੁਲਾਏ
ਜਿਹੜੇ ਇਹਦੇ ਸਿਆਣੇ ਸਿਆਣੇ ਮੰਤਰੀ ਸਨ ਹੁਣ ਜਿਹੋ ਜਿਹਾ ਆਪ ਹੋ ਜੇ ਦੇ ਮੰਤਰੀ ਸਲਾਹਕਾਰ ਵੀ ਹੋ ਜੇ ਉਹ ਸਾਰੇ ਸੱਦ ਲਏ ਨੁਰੰਗੇ ਨੇ
ਕਾਜੀ ਬ੍ਰਿੰਦ ਮੌਲਵੀ ਆਏ
ਬੜੇ ਬੜੇ ਕਾਜ਼ੀ ਮੌਲਵੀ ਕਿਉਂਕਿ ਨੁਰੰਗਾ ਆਪਣੇ ਆਪ ਨੂੰ ਬੜਾ ਧਰਮੀ ਸਮਝਦਾ ਸੀ ਆਪਣੇ ਆਪ ਨੂੰ ਬੜਾ ਧਰਮੀ ਤੇ ਇਨਸਾਫ਼ ਪਸੰਦ ਸਮਝਦਾ ਸੀ ਤੇ ਬੜੇ ਬੜੇ ਜਿਹੜੇ ਕਾਜ਼ੀ ਮੌਲਵੀ ਸੀ ਇਹਦੇ ਆਲੇ ਦੁਆਲੇ ਰਹਿੰਦੇ ਸਨ ਇਹਨੂੰ ਘੇਰਾ ਪਾਈ ਉਹ ਬੜੇ ਬੜੇ ਕਾਜ਼ੀ ਮੌਲਵੀ ਜਿਹੜੇ ਸਨ ਮੁਫਤੀ ਉਹ ਸਾਰੇ ਨੇ ਸੱਦ ਲਏ ਬੁਲਾ ਲਏ
ਦੀਨ ਸ਼ਰ੍ਹਾਂ ਕੋ ਹੱਠੀ ਸੁਣਾਏ
ਜਿਹੜੇ ਬਹੁਤ ਜ਼ਿਆਦਾ ਦੀਨ ਤੇ ਸ਼ਰ੍ਹਾਂ ਦੇ ਹੱਠੀ ਸਨ ਜਿਹੜੇ ਦੀਨ ਸ਼ਰ੍ਹਾਂ ਦੇ ਪੂਰੇ ਹੱਠ ਦੇ ਵਿੱਚ ਸਨ ਜਿਨ੍ਹਾਂ ਅੰਦਰ ਆਪਣੀ ਕੇਵਲ ਇਹ ਬਿਰਤੀ ਸੀ ਕਿ ਕੇਵਲ ਸਾਡਾ ਹੀ ਰਾਜ ਹੋਣਾ ਚਾਹੀਦਾ ਸਾਡਾ ਹੀ ਧਰਮ ਹੋਣਾ ਚਾਹੀਦਾ ਹੋਰ ਕੋਈ ਨਹੀਂ ਇਹ ਜਿਹੜੀ ਬਿਰਤੀ ਹੈ ਸਮਾਜ ਵਾਸਤੇ ਬੜੀ ਘਾਤਕ ਹੁੰਦੀ ਹੈ ਔਰੰਗਜ਼ੇਬ ਦੇ ਅੰਦਰ ਇਹ ਬਿਰਤੀ ਸੀ ਉਹਨੇ ਕਿਹੋ ਜਿਹੀ ਬਿਰਤੀ ਦੇ ਨਾਲ ਕਿੰਨਾ ਨੁਕਸਾਨ ਕੀਤਾ ਇਹ ਬਿਰਤੀ ਜਦੋਂ ਜਦੋਂ ਵੀ ਕਿਸੇ ਰਾਜੇ ਦੇ ਹਿਰਦੇ ਦੇ ਵਿੱਚ ਉੱਠਦੀ ਹੈ ਤਾਂ ਉਹ ਰਾਜਾ ਸਮਾਜ ਵਾਸਤੇ ਪ੍ਰਜਾ ਵਾਸਤੇ ਬੜਾ ਦੁਖਦਾਈ ਹੋ ਜਾਂਦਾ ਹੈ ਰਾਜ ਖਾਲਸੇ ਦਾ ਵੀ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰ ਇਹੋ ਜਿਹਾ ਸਮ ਤੇ ਸੁਹਿਰਦ ਰਾਗ ਸੀ ਜੋ ਉਹਨੇ ਗੁਰਧਾਮਾਂ ਦੀ ਸੇਵਾ ਕਰਾਈ ਤੇ ਅੱਜ ਵੀ ਬਨਾਰਸ ਦੇ ਵਿੱਚ ਕਾਂਸ਼ੀ ਵਿਸ਼ਵਨਾਥ ਦਾ ਮੰਦਿਰ ਹੈ ਜਿਹਦੇ ਤੇ ਮਣਾਂ ਦੇ ਹਿਸਾਬ ਨਾਲ ਸੋਨਾ ਲੱਗਾ ਉਹ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਲਵਾਇਆ ਸੀ ਇਹ ਦੱਸਣ ਲਈ ਕਿ ਮੈਂ ਕੇਵਲ ਇੱਕ ਤਰਫਾ ਨਹੀਂ ਹਾਂ ਬਹੁਤ ਸਾਰੇ ਮੁਸਲਮਾਨ ਵੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਉਹਨਾਂ ਦੇ ਸਲਾਹਕਾਰਾਂ ਦੇ ਵਿੱਚੋਂ ਵਜ਼ੀਰ ਸਨ ਸੋ ਕਹਿਣ ਤੋਂ ਭਾਵ ਹੁਣ ਏਦਾਂ ਦੀ ਜਿਹੜੀ ਬਿਰਤੀ ਵਾਲੇ ਕੱਟੜ ਤੇ ਮੁਤਸਬੀ ਲੋਕ ਹੁੰਦੇ ਨੇ ਉਹ ਆਮ ਸਮਾਜ ਵਾਸਤੇ ਘਾਤਕ ਹੁੰਦੇ ਨੇ ਉਹ ਕਦੇ ਵੀ ਕਿਸੇ ਵਾਸਤੇ ਦੁਖਦਾਈ ਹੋ ਕੇ ਸਾਬਤ ਹੋ ਸਕਦੇ ਨੇ ਉਹ ਕਦੇ ਵੀ ਭੜਕ ਸਕਦੇ ਨੇ ਕਦੇ ਵੀ ਫਿਰਕਾ ਪ੍ਰਸਤੀ ਦੀ ਅੱਗ ਲਾ ਸਕਦੇ ਨੇ ਤੋ ਔਰੰਗਜ਼ੇਬ ਦੇ ਜਿਹੜੇ ਨਾਲ ਦੇ ਸਾਥੀ ਸਨ ਉਹ ਵੀ ਸਾਰੇ ਉਸੇ ਤਰ੍ਹਾਂ ਦੇ ਹੀ ਸਨ ਕੱਟੜ ਤੇ ਮੁਤਸਬੀ ਸ਼ਰ੍ਹਾਂ ਦੇ ਹਠਾਈ ਸਨ
ਜਬ ਸਭ ਬੈਠੇ ਹੁਕਮ ਉਚਾਰਾ
ਉਹ ਜਦੋਂ ਸਾਰੇ ਆ ਕੇ ਬੈਠ ਗਏ ਨਾ ਨੁਰੰਗੇ ਦੇ ਕੋਲ ਫਿਰ ਨੁਰੰਗਾ ਹੁਕਮ ਕਰਕੇ ਬੋਲਿਆ
ਜੇ ਪਗੈਲ ਆਏ ਰਣਾਰਾ
ਕਹਿੰਦਾ ਵੀ ਜਿਹੜੇ ਭਗੌੜੇ ਆਏ ਨੇ ਜੰਗ ਦੇ ਮੈਦਾਨ ਚੋਂ ਭੱਜ ਕੇ ਨੱਠ ਕੇ
ਉਹ ਕਾਰਨ ਕਹਿ ਪ੍ਰਸੰਗ
ਉਹਨਾਂ ਨੂੰ ਬੁਲਾਓ ਉਹਨਾਂ ਕੋਲੋਂ ਪੁੱਛੀਏ ਸਾਰੀ ਗੱਲ ਕੀ ਹੋਇਆ ਉੱਥੇ ਕੀ ਨਹੀਂ ਹੋਇਆ ਉਹਨਾਂ ਨੂੰ ਸੱਦੋ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ
ਐਸਾ ਪਿਕਿਓ ਗੁਰੂ ਵਿੱਚ ਜੰਗ
ਉਹਨਾਂ ਨੂੰ ਬੁਲਾ ਕੇ ਪੁੱਛੀਏ ਵੀ ਉਹਨਾਂ ਨੇ ਗੁਰੂ ਕਿਹੋ ਜਿਹਾ ਵੇਖਿਆ ਜੰਗ ਦੇ ਮੈਦਾਨ ਵਿੱਚ ਕਿਵੇਂ ਉਹਨਾਂ ਨੇ ਗੁਰੂ ਜੀ ਨੂੰ ਪਰਖਿਆ ਹੈ
ਆਨ ਖਰੇ ਜਾ ਪਏ ਅਗਾਰੇ
ਇਸ ਤਰ੍ਹਾਂ ਜਿਹੜੇ ਉਹ ਜਿੰਨੇ ਵੀ ਭਗੈਲ ਸਨ ਉਹ ਆ ਗਏ ਔਰੰਗਜ਼ੇਬ ਦੇ ਸਾਹਮਣੇ ਆ ਕੇ ਖਲੋ ਗਏ
ਇਸ ਬੂਜਨ ਕੇਸ਼ਾ ਉਚਾਰੇ
ਬਾਦਸ਼ਾਹ ਔਰੰਗਜ਼ੇਬ ਉਹਨਾਂ ਨੂੰ ਪੁੱਛਣ ਵਾਸਤੇ ਬੋਲਿਆ
ਹਿੰਦੂ ਗਰਦੀ ਕਾ ਮਚਾਏ ਚਮੂ ਕਿਤਕ ਨਿਜ ਸੰਗ ਮਿਲਾਏ
ਕਹਿਣ ਲੱਗਾ ਵੀ ਉਹ ਹਿੰਦੂ ਹੈ ਗੁਰੂ ਸਾਹਿਬ ਜੀ ਨੂੰ ਹਿੰਦੂ ਕਹਿੰਦਾ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇ ਕਿਹਾ ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਖਾਲਸਾ ਨਿਆਰਾ ਹੈ ਪਰ ਔਰੰਗਜ਼ੇਬ ਦੀ ਬਿਰਤੀ ਵਿੱਚ ਬਾਕੀ ਸਾਰੇ ਹੀ ਉਹਨਾਂ ਨੂੰ ਉਹਨੂੰ ਹਿੰਦੂ ਹੀ ਨਜ਼ਰ ਆਉਂਦੇ ਸੀ ਭਾਵੇਂ ਉਹ ਕਿਸੇ ਵੀ ਮਜ਼ਹਬ ਦਾ ਹੋਵੇ ਭਾਵੇਂ ਉਹ ਬੋਧੀ ਹੋਵੇ ਜ਼ੈਨੀ ਹੋਵੇ ਉਹਨੂੰ ਸਾਰੇ ਹੀ ਹਿੰਦੂ ਨਜ਼ਰ ਆਉਂਦੇ ਸੀ ਤੇ ਗੁਰੂ ਸਾਹਿਬ ਜੀ ਨੂੰ ਵੀ ਹਿੰਦੂ ਕਹਿ ਰਿਹਾ ਹਾਲਾਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਮੈਂ ਸੁਤੰਤਰ ਹਾਂ ਇਹਨਾਂ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਹਾਂ ਤੇ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹੈ ਖਾਲਸਾ ਹਿੰਦੂ ਨਹੀਂ ਹੈ ਖਾਲਸਾ ਨਾ ਹਿੰਦੂ ਹੈ ਨਾ ਮੁਸਲਮਾਨ ਹੈ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹੈ ਕਿਸੇ ਨੇ ਆਖਿਆ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਵੀ ਸਿੰਘ ਹਿੰਦੂ ਨਹੀਂ ਕਹਿਣ ਲੱਗੇ ਹਾਂ ਭਾਈ ਸਿੰਘ ਹਿੰਦੂ ਨਹੀਂ ਹਨ ਕਿਵੇਂ ਉਹ ਕਹਿੰਦੇ ਵੀ ਬੱਚੇ ਨੂੰ ਜਨਮ ਦਿਓ ਉਸੇ ਤਰ੍ਹਾਂ ਉਹਨੂੰ ਰੱਖਿਆ ਜਾਵੇ ਉਹਨੂੰ ਸਾਬਤ ਸੂਰਤ ਰੱਖਿਆ ਜਾਏ ਕੇਸਾਧਾਰੀ ਰੱਖਿਆ ਜਾਏ ਤੇ ਉਹ ਕੀ ਬਣਦਾ ਕਹਿੰਦੇ ਜੀ ਫਿਰ ਸਿੱਖ ਬਣਦਾ ਕੇਸਾਧਾਰੀ ਕਹਿੰਦੇ ਉਹਦਾ ਮੁੰਡਨ ਕਰ ਦਿਓ ਤੇ ਉਹ ਹਿੰਦੂ ਬਣ ਜਾਂਦਾ ਹੈ ਸੁੰਨਤ ਕਰ ਦਿਓ ਤੇ ਮੁਸਲਮਾਨ ਬਣ ਜਾਂਦਾ ਕਿਉਂਕਿ ਦੁਨੀਆਂ ਦਾ ਹਰ ਇੱਕ ਵਿਅਕਤੀ ਪਹਿਲਾਂ ਸਿੱਖ ਹੀ ਹੈ ਖਾਲਸਾ ਹੀ ਹੈ ਬਾਅਦ ਵਿੱਚ ਤੁਸੀਂ ਉਹਨੂੰ ਹਿੰਦੂ ਮੁਸਲਮਾਨ ਬਣਾਉਂਦੇ ਹੋ ਇਸ ਕਰਕੇ ਅਸੀਂ ਪਹਿਲਾਂ ਆਦਿ ਹਾਂ ਮੁੱਢ ਹਾਂ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ ਹਾਂ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਇਹ ਕਹਿ ਰਿਹਾ, ਕਹਿੰਦਾ ਵੀ ਉਹਨੇ ਕੀ ਗਰਦੀ ਮਚਾਈ ਹੋਈ ਹੈ ਗੁਰੂ ਸਾਹਿਬ ਜੀ ਵਾਸਤੇ, ਹਿੰਦੂ ਸ਼ਬਦ ਨਾਲ ਮਹਾਰਾਜ ਜੀ ਨੂੰ ਸੰਬੋਧਨ ਕਰਦਾ ਔਰੰਗਜ਼ੇਬ। ਕਹਿੰਦਾ ਉਸ ਹਿੰਦੂ ਨੇ ਕੀ ਗਰਦੀ ਮਚਾਈ ਹੋਈ ਹੈ,
ਜਮੋ ਕਿਤਕ ਨਿਜ ਸੰਗ ਮਿਲਾਏ,
ਇੰਨੀ ਫੌਜ ਉਹਨੇ ਆਪਣੇ ਨਾਲ ਮਿਲਾਈ ਹੋਈ ਹੈ,
ਕੈਸਾ ਪਿਕਿਓ ਬਹਾਦਰ ਵੀਰ,
ਤੁਸੀਂ ਕਿਹੋ ਜਿਹਾ ਬਹਾਦਰ ਵੇਖਿਆ ਜੰਗ ਦੇ ਮੈਦਾਨ ਚੋਂ, ਕਿੱਦਾਂ ਦਾ ਬਹਾਦਰ ਹੈ,
ਫੈਸਲ ਬੰਦਾ ਮੁਰਸ਼ਦ ਪੀਰ,
ਉਹ ਕਿਸ ਤਰ੍ਹਾਂ ਦਾ ਫੈਸਲ ਬੰਦਾ ਹੈ, ਕਿਸ ਤਰ੍ਹਾਂ ਦਾ ਮੁਰਸ਼ਦ ਪੀਰ ਹੈ,
ਸੰਤ ਐਦੀਏ ਕਰਿਓ ਉਚਾਰ।
ਜਦੋਂ ਔਰੰਗਜ਼ੇਬ ਨੇ ਪੁੱਛਿਆ ਤੇ ਸੁਣ ਕੇ ਜਿਹੜੇ ਉਹ ਐਦੀਏ ਸਨ ਭਗੋੜੇ, ਉਹ ਔਰੰਗਜ਼ੇਬ ਨੂੰ ਗੁਰੂ ਸਾਹਿਬ ਜੀ ਬਾਰੇ ਦੱਸਣ ਲੱਗੇ ਨੇ ਕਲਗੀਧਰ ਦੀ ਬਹਾਦਰੀ। ਉਹਨਾਂ ਤੁਰਕਾਂ ਦੀ ਜ਼ੁਬਾਨ ਤੋਂ ਔਰੰਗਜ਼ੇਬ ਸੁਣ ਰਿਹਾ ਹੈ, ਪਰ ਔਰੰਗਜ਼ੇਬ ਨੂੰ ਮਹਾਰਾਜ ਜੀ ਦੀ ਇਹ ਸੁਣੀ ਹੋਈ ਬਹਾਦਰੀ ਚੰਗੀ ਨਹੀਂ ਪਈ ਲੱਗਦੀ। ਪਰ ਤੁਰਕ ਤਾਂ ਸੱਚਾਈ ਬਿਆਨ ਕਰ ਰਹੇ ਨੇ ਨਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।